कथा जारी। कथा 12वीं। अगली मंजिल रात दा उतारा होया चुबाल। उसे तरह सारे काम काज तो वेले होके संझा वेले लग गई सोदर दी चौंकी। फेर पाठ होया शब्दां दा जो पहली पातशाही दे हन रह रास विच, अते होया आरती दा गायन। फिर संगत विचों दुनी चंद नूं माई विराई दा बाकी हाल ते गुरु अंगद देव जी दे उस समय दे हाल दी कथा सुनाउण दी मंग होई, तां उसने हथ बन के आख्या, गुरु नानक दी प्यारी संगते, मोटे मोटे हाल तां मैं ठुली ठुली बोली विच कल सुना दित्ते सन, अज अगों दे हाल सुनो भाई सैण तों, जो पढ़िया गुणिया भी ए ते गुरु का प्यारा भी डांडा है। ये करतारपुर दे दरबार विच गुरु की शरण भी बहुत वेरी आउंदा जांदा रहा है। खडूर भी कई वेर गया आया है ते माई दे घर भी बहुत वेर रह आया होया है। ये जानदा है सारिआं दे हाल कोखवें। तद फिर संगत दी फरमैश भाई सैण नूं पई, हुण सैण आ बैठा उपरले पासे विचकाहे जिहे जिथे सोधर गाउण वाले प्रेमी बैठे सन, ते इउं बोलिया, सैण भाई, गुरु की गत गुरु जाने, सिख ने गुरु जस गाउणा है, गुरु नानक तो साडा भला करे। भाई दुनी चंद ने कल बाबा फेरू मल दी सुरखरोई तक दी गल सुनाई सी, हुण अगों दी हो बीती सुनाउणी है। पहलो एक हिसाब कर लो तां स्वाद वधेरे आवेगा। गुरु अंगद देव जी तदों लहणा जी कहलाउंदे सन। आप दा जन्म 1561 बिक्रमी दा है। तदों सिराज बहलोल लोधी पठान दा। 1574 दे आन मान बहलोल मर गया ते सिकंदर गद्दी ते बैठा। 1575 विच के 76 दे चढ़दे ही श्री लहणा जी दा संगर विआह होया। तदों सी उमरा 15 वरे दी। विआह तों कुछ महीने मगरों श्री फेरू मल जी नूं ਭੋਰੇ ਵਿਚ ਡੱਕੇ ਜਾਣ ਦੀ ਖੇਚਲ ਵਾਪਰੀ ਤੇ ਸ੍ਰੀ ਲਹਿਣਾ ਜੀ ਮਾਈ ਵਰਾਈ ਤੋਂ ਸਿਫਾਰਿਸ਼ ਲੈਣ ਲਈ ਖਡੂਰ ਆਏ। ਉਸ ਛੋਟੀ ਉਮਰੇ ਗੁਰੂ ਦਰਸ਼ਨ ਤਾਂ ਹੋਏ ਪਰ ਉਹ ਸਨ ਸੰਸਾਰਕ ਪੀੜਾ ਹਰਨ ਲਈ। ਉਸ ਵੇਲੇ ਮੁੱਖ ਗੱਲ ਸੀ ਪਿਤਾ ਦੀ ਖਲਾਸੀ। ਦਿਲ ਵਿਚ ਪੀੜ ਦੀ ਝਰਨਾਟ ਸੀ ਤੇ ਉਸ ਦੀ ਨਿਵਰਤੀ ਵਿਚ ਸੀ ਮਨ ਸਾਰਾ ਗੁਲਤਾਨ। ਵਰ ਲੈ ਕੇ ਕੁਮਾਰ ਲਹਿਣਾ ਜੀ ਕਾਹਲੀ ਵਿਚ ਟੁਰ ਗਏ ਸਨ। ਤਦੋਂ ਰੁੱਖ ਤ੍ਰਿਖਾ ਹੋ ਕੇ ਗੁਰੂ ਪਿਆਰ ਵੱਲ ਨਾ ਪਿਆ, ਦਾਤ ਹੀ ਲੈ ਕੇ ਉੱਡ ਗਿਆ ਪੰਛੀ। ਦਾਤੇ ਦੀ ਸੁੰਦਰਤਾ ਤੇ ਖੁਸ਼ਬੋ ਵੱਲ ਧਿਆਨ ਨਾ ਪਿਆ। ਉਂਝ ਕਰਨਾ ਸੀ ਕਰਤਾਰ ਦਾ। ਗੁਰੂ ਨਾਨਕ ਵੀ ਗੁਰੂ ਤੇ ਗੁਰੂ ਅੰਗਦ ਵੀ ਗੁਰੂ, ਦੋਹਾਂ ਦਾ ਖੇਲ ਰਚਾਇਆ ਸੀ ਕਰਤਾ ਪੁਰਖ ਨੇ। ਇੱਕ ਦਾ ਗੁਰੂ ਦਾ, ਇੱਕ ਦਾ ਸਿੱਖ ਦਾ। ਸੋ ਗੁਰੂ ਨੇ ਗੁਰੂ ਦਾ ਨਾਟ ਪੂਰਨ ਕਰਨਾ ਸੀ ਗਿਆਨ ਦਾ ਸੂਰਜ ਹੋ ਕੇ। ਸਿੱਖ ਨੇ ਸਿੱਖ ਦਾ ਨਾਟ ਪੂਰਾ ਕਰਨਾ ਸੀ, ਪਹਿਲੋਂ ਕਿਸੇ ਹਨੇਰੇ ਵਿਚ ਰਹਿ ਕੇ, ਫਿਰ ਚਾਨਣ ਗ੍ਰਹਿਣ ਕਰਕੇ ਤੇ ਫਿਰ ਆਪ ਪ੍ਰਕਾਸ਼ਦਾਤਾ ਹੋ ਕੇ। ਸੋ ਲਹਿਣਾ ਜੀ ਇਸ ਵੇਲੇ ਅਭੋਲ ਚਲੇ ਗਏ ਵਰਦਾਨ ਲੈ ਕੇ, ਤੇ ਫਿਰ ਉਹ ਛੁਟਕਾਰਾ ਪਾ ਗਏ ਤੇ ਆਪਣੇ ਕੰਮ ਤੇ ਪੂਰੇ ਇਤਬਾਰ ਨਾਲ ਲਾਏ ਗਏ। ਪਰ ਫੇਰੂ ਮੱਲ ਜੀ ਪਹਿਲੇ ਖੇੜੇ ਵਿਚ ਮੁੜ ਕੇ ਖਿੜੇ ਨਹੀਂ। ਦਿਲ ਉਹਨਾਂ ਦਾ ਭਗਤੀ ਭਾਵ ਵਾਲਾ ਸੀ। ਹਰ ਸਾਲ ਦੇਵੀ ਦੇ ਜਾਂਦੇ ਸਨ। ਲਹਿਣਾ ਜੀ ਵੀ ਬੜੇ ਮਿੱਠੇ ਤੇ ਠੰਡੇ ਸੁਭਾਵ ਦੇ ਸਨ। ਰੁੱਖ ਇਨ੍ਹਾਂ ਦਾ ਵੀ ਧਰਮ ਵੱਲ ਰਹਿੰਦਾ ਸੀ। ਉਹ ਰੁੱਖ ਪਿਤਾ ਨਾਲ ਦੇਵੀ ਤੇ ਲੈ ਜਾਂਦਾ ਸੀ ਹਰ ਸਾਲ। ਐਤਕੀ ਗਏ ਤਾਂ ਰਾਹ ਵਿਚ ਪਿਤਾ ਪੁੱਤ ਸਲਾਹਾਂ ਕਰਦੇ ਗਏ ਕਿ ਰੁਜ਼ਗਾਰ ਦਾ ਕੋਈ ਹੋਰ ਵਸੀਲਾ ਕਰੀਏ। ਸ੍ਰੀ ਲਹਿਣਾ ਜੀ ਨੇ ਕਿਹਾ, ਹੁਣ ਤਾਂ ਵਰਾਈ ਭੂਆ ਦੀ ਮਦਦ ਨਾਲ ਰਹਿ ਬਣਾਈ ਹੈ, ਪਰ ਗੁੱਸੇ ਤੇ ਕਾਲੇ ਤਖ਼ਤ ਮਲ ਦਾ ਕੀ ਪਤਾ ਏ। ਕੱਲ ਫਿਰ ਕਿਸੇ ਗੱਲੋਂ ਰੁੱਸ ਪਏ, ਜਿਵੇਂ ਪੰਡਿਤ ਜੀ ਨੇ ਇਕ ਦਿਨ ਕਿਹਾ ਸੀ, ਬੇਥਵੇ ਸੁਭਾਅ ਵਾਲਿਆਂ ਦੀ ਮਿਹਰ ਵੀ ਭਿਆਨਕ ਵਸਤੂ ਹੈ। ਫਿਰ ਵੀ ਜੀ ਨੇ ਕਿਹਾ, ਮੱਤੇ ਦੀ ਸਰਾਂ ਰਹਿ ਕੇ ਕੋਈ ਹੋਰ ਕੰਮ ਕਰਨਾ ਟੁਕੇਗਾ ਨਹੀਂ। ਡਾਢੇ ਤੋਂ ਨਿਖੜ ਕੇ ਸੁਤੰਤਰ ਹੋਇਆ ਵੀ ਉਸ ਦੀ ਵੰਗਾਰ ਪੈਂਦੀ ਹੀ ਰਹੇਗੀ। ਲਹਿਣਾ ਜੀ ਨੇ ਕਿਹਾ, ਠੀਕ ਹੈ, ਮੈਂ ਪਹਿਲੇ ਸੰਗਰ ਸਹੁਰੇ ਜਾ ਕੇ ਸਲਾਹ ਕਰਦਾ ਹਾਂ। ਜੇ ਕੋਈ ਉੱਥੇ ਢੋ ਨਾ ਟੁੱਕਾ ਤਾਂ ਮੱਘੋਵਾਲ ਜਾ ਕੇ ਚਾਚੇ ਤਾਇਆਂ ਨਾਲ ਗੱਲ ਗਿਣਾਂਗਾ। ਹੁਣ ਨਾਨਾ ਨਾਨੀ ਹੈਨ ਹੀ ਨਹੀਂ, ਜਿਨ੍ਹਾਂ ਦੀ ਪਕੜ ਸੀ, ਥਾਂ ਛੱਡਦਿਆਂ ਕਿਹੜੀ ਮੁਸ਼ਕਲ ਹੈ। ਫਿਰ ਉਹਨੇ ਕਿਹਾ, ਠੀਕ ਹੈ, ਪਰ ਕੰਮ ਸੁਤੰਤਰ ਕਰਨ ਦੀ ਬਿੱਤ ਸੋਚਣੀ, ਨਾ ਕੁੜਮਾਂ ਦਾ ਇਜਿਆ ਹੋਣਾ ਪਵੇ ਤੇ ਨਾ ਸ਼ਰੀਕੇ ਦਾ, ਆਪਣੇ ਹੀ ਪਦਾਰਥ ਨਾਲ ਆਪਣਾ ਕੋਈ ਵਿਹਾਰ ਤੋੜ ਲਈਏ, ਜਰਾ ਆਸਰਾ ਮਿਲ ਜਾਏ ਪਹਿਲੋਂ। ਸੋ ਫੇਰੂ ਜੀ ਤਾਂ ਸੰਗ ਦੇ ਨਾਲ ਚਲੇ ਗਏ ਮੱਤੇ ਦੀ ਸਰਾਂ ਨੂੰ, ਤੇ ਸ੍ਰੀ ਲਹਿਣਾ ਜੀ ਗਏ ਸੰਘਰ ਸਹੁਰੇ ਕਰਨ। ਉਹਨਾਂ ਦੇ ਸਹੁਰੇ ਵੱਡੇ ਤਨਾੜ ਤੇ ਮੰਨੇ ਪਰਮੰਨੇ ਵਪਾਰੀ ਸਨ। ਉਹਨਾਂ ਨੇ ਸਲਾਹ ਦਿੱਤੀ, ਨਾ ਦਿਨ ਪੁੱਛੋ ਨਾ ਵਾਰ, ਸਾਡੇ ਕੋਲ ਆ ਜਾਓ, ਇੱਥੇ ਵਪਾਰ ਸੁਤੰਤਰ ਆਰੰਭ ਕਰ ਲਓ। ਕਾਕੀ ਸਾਡੇ ਕੋਲ ਆ ਜਾਵੇਗੀ, ਦੋਵੇਂ ਟੱਬਰ ਦੁੱਖ ਸੁੱਖ ਦੇ ਸਾਂਝੀਵਾਲ ਹੋ ਜਾਵਾਂਗੇ। ਪਰ ਕਾਰਨ ਕੁਝ ਹੋਰ ਬਣ ਗਏ, ਸੰਘਰ ਆਉਣੋਂ ਰੁਕ ਗਏ ਤੇ ਹਰੀਕੇ ਪੱਤਣ ਆ ਵਪਾਰ ਆਰੰਭਿਆ। ਪਰ ਇੱਥੇ ਨਿਵਾਸ ਥੋੜਾ ਚਿਰ ਰਿਹਾ। ਸ੍ਰੀ ਲਹਿਣਾ ਜੀ ਦੇ ਸਹੁਰਿਆਂ ਦੀ ਸਲਾਹ ਠੀਕ ਠਹਿਰੀ ਤੇ ਸਾਰਾ ਪਰਿਵਾਰ ਹਰੀਕੇ ਛੋੜ ਕੇ ਸੰਘਰ ਆ ਗਿਆ ਤੇ ਆਪਣੀ ਜਮ੍ਹਾਂ ਕੀਤੀ ਰਾਸ ਪੂੰਜੀ ਪਾ ਕੇ ਵਪਾਰ ਆਰੰਭ ਕਰ ਦਿੱਤਾ, ਜਿਸ ਵਿਚ ਥੋੜੇ ਦਿਨਾਂ ਵਿਚ ਚੋਖੇ ਕਾਮਯਾਬ ਹੋ ਗਏ। ਜਿਸ ਵੇਲੇ ਇਬਰਾਹਿਮ ਲੋਧੀ ਦਾ ਰਾਜ ਸੀ, ਮੇਰੀ ਜਾਚੇ ਇਹ ਲੋਧੀ ਪਠਾਨ 1574 ਬਿਕਰਮੀ ਜਾਣੀ ਕਿ 1517 ਈਸਵੀ ਵਿਚ ਗੱਦੀ ਬੈਠਾ ਸਾਜੇ, ਜਿਸ ਦਾ ਤਪ ਤੇਜ ਆਪਣੇ ਪਿਓ ਵਰਗਾ ਨਹੀਂ ਸੀ। ਇਹ ਚੋਖਾ ਜ਼ਾਲਮ ਸੀ, ਸ਼ਾਇਦ ਇਸ ਕਰਕੇ ਕਈ ਉਮਰਾਓ ਤੇ ਵੰਸ਼ਜ ਉਸ ਨਾਲ ਵਿਗੜੇ ਰਹਿੰਦੇ ਸਨ। ਉਧਰ ਪੱਛਮੀ ਪਹਾੜਾਂ ਵਿਚ ਉੱਡਦਾ ਉਕਾਬ ਮੀਰ ਬਾਬਰ ਤੱਕ ਰਿਹਾ ਸੀ ਹਿੰਦੁਸਤਾਨ ਨੂੰ, ਜਿਵੇਂ ਉਸ ਦਾ ਇਹ ਸ਼ਿਕਾਰ ਹੈ। ਆਖਦਾ ਸੀ ਮੇਰੇ ਵੱਡੇ ਤਿਮਰ ਲੰਗ ਦਾ ਦੇਸ਼ ਹੈ। ਸੋ ਇਸੇ ਸਾਲ ਉਹ ਆ ਗਿਆ ਪੰਜਾਬ ਉੱਤੇ। ਫੇਰੂ ਜੀ ਦਾ ਨਵਾਂ ਨਵਾਂ ਵਪਾਰ ਸੀ, ਘਰ ਘਰ ਰੌਲਾ ਪੈ ਗਿਆ ਕਿ ਬਾਬਰ ਆ ਰਿਹਾ ਹੈ। ਵਪਾਰੀ ਵੀ ਜ਼ਰਾ ਵਪਾਰ ਡੱਕ ਖੜੋਤੇ, ਪਰ ਭਲਾ ਹੋਵੇ ਰੱਬ ਜੀ ਦਾ, ਬਾਬਰ ਬਜੋਰ ਤੇ ਭੇਰੇ ਤੱਕ ਆਇਆ ਤੇ ਚੋਖੀਆਂ ਰਕਮਾਂ ਪਰਜਾ ਤੋਂ ਉਗਰਾ ਕੇ ਕੁਛ ਤਹਿਤ ਜਮ੍ਹਾਂ ਕਰਕੇ ਕਿਸੇ ਪਿੱਛੇ ਪਈ ਮੁਸ਼ਕਲ ਨੂੰ ਹੱਲ ਕਰਨ ਲਈ ਮੁੜ ਗਿਆ। ਇਹ ਜੋ ਮੈਂ ਦੱਸਿਆ ਹੈ ਇਹ ਵੀ 1576 ਬਿਕਰਮੀ ਦੀ ਗੱਲ ਹੈ। ਸੋ ਤਦੋਂ ਤਾਂ ਠੰਡ ਵਰਤ ਗਈ, ਭਾਵੇਂ ਇਬਰਾਹਿਮ ਨੂੰ ਆਪਣੇ ਕਈ ਪਿੱਟਣੇ ਪਏ ਸਨ, ਇੰਤਜ਼ਾਮ ਖਰਾਬ ਹੋ ਰਹੇ ਸਨ, ਪਰ ਸਾਡੇ ਇਲਾਕੇ ਵਿਚ ਨਵਾਬ ਦੌਲਤ ਖਾਂ ਸੁਲਤਾਨਪੁਰ ਵਾਲੇ ਦੇ ਤਪ ਤੇਜ ਕਰਕੇ ਅਮਨ ਰਿਹਾ। ਗੱਲ ਕੀ, ਸ੍ਰੀ ਫੇਰੂ ਜੀ ਦਾ ਵਪਾਰ ਖੂਬ ਚੱਲ ਪਿਆ, ਮੰਨੇ ਪਰਮੰਨੇ ਵਪਾਰੀ ਹੋ ਗਏ। ਜੇ ਮੈਂ ਭੁੱਲ ਨਹੀਂ ਕਰਦਾ ਤਾਂ 1577 ਦੇ ਲਗਭਗ ਫੇਰ ਬਾਬਰ ਬਾਣੀ ਫਿਰ ਗਈ। ਐਤਕੀ ਤਾਂ ਘਰ ਘਰ ਸ਼ੋਕ ਸੀ, ਉਸ ਕੀਤਾ ਵੀ ਜ਼ੁਲਮ ਚੋਖਾ। ਸੈਦਪੁਰ ਜੰਡਿਆਲੀ ਦੀ ਕਤਲੇਆਮ ਯਾਦ ਕਰਕੇ ਕੰਬਣੀ ਛਿੜ ਪੈਂਦੀ ਏ ਹੁਣ ਵੀ। ਗੁਰੂ ਬਾਬਾ ਵੀ ਤਦੋਂ ਉੱਥੇ ਹੀ ਸੀ। ਲਓ ਜੀ, ਬਾਬਰ ਸਿਆਲਕੋਟ ਤੱਕ ਤਹਿਤ ਜਮਾ ਚੁੱਕਾ ਸੀ ਕਿ ਪਿੱਛੇ ਉਸ ਦੇ ਰਾਜ ਉੱਤੇ ਕੰਧਾਰ ਦੇ ਪਠਾਣਾ ਨੇ ਹੱਲਾ ਬੋਲ ਦਿੱਤਾ ਤੇ ਬਾਬਰ ਫੇਰ ਮੁੜ ਗਿਆ। ਖਿਆਲ ਪੈਂਦਾ ਏ ਕਿ 1580 ਬਿਕਰਮੀ ਦੇ ਅਨੁਮਾਨ ਗੁਰੂ ਜੀ ਪ੍ਰਲੋਕ ਸਿਧਾਰੇ। ਖਿਆਲ ਪੈਂਦਾ ਏ ਕਿ 1580 ਬਿਕਰਮੀ ਦੇ ਆਨ ਮਾਨ ਫੇਰੂ ਜੀ ਪ੍ਰਲੋਕ ਸਿਧਾਰੇ ਤੇ ਸਾਰਾ ਕੰਮ ਸ੍ਰੀ ਲਹਿਣਾ ਜੀ ਉੱਤੇ ਆ ਪਿਆ। ਸ੍ਰੀ ਲਹਿਣਾ ਜੀ ਦਾ ਵਪਾਰ ਟੁਰਦਾ ਰਿਹਾ, ਸੁਖੀ ਵਸਦੇ ਰਹੇ। ਇੱਥੋਂ ਦੇ ਲੋਕੀ ਵੀ ਪਹਾੜਾਂ ਵਾਲੀ ਦੇਵੀ ਦੇ ਭਗਤ ਸਨ। ਇਹ ਰੋਜ਼ ਰਾਤ ਨੂੰ ਇਕੱਠੇ ਹੋ ਕੇ ਜੋਤ ਜਗਾ ਕੇ ਰੱਖ ਲੈਂਦੇ ਤੇ ਦੁਆਲੇ ਬੈਠ ਕੇ ਢੋਲਕੀ ਛੈਣਿਆਂ ਨਾਲ ਪੇਟਾਂ ਗਾਉਂਦੇ। ਲਹਿਣਾ ਜੀ ਇਹਨਾਂ ਵਿਚ ਆਗੂ ਬਣ ਗਏ, ਸਰਦਾਰ। ਹਰ ਥਾਂ ਸਰਦਾਰ ਵਾਲੀ ਗੱਲ ਏ। ਬਾਬਰ ਦੇ 1578 ਵਾਲੇ ਹੱਲੇ ਨੂੰ 3 ਸਾਲ ਨਹੀਂ ਬੀਤੇ, ਫੇਰ ਬਾਬਰ ਬਾਣੀ ਫਿਰ ਗਈ। ਐਤਕੀ 1581 ਬਿਕਰਮੀ ਬਾਬਰ ਸਰਹਿੰਦ ਤੱਕ ਗਿਆ, ਇੱਥੋਂ ਫੇਰ ਮੁੜ ਪਿਆ, ਪਰ ਫੇਰ ਸਿਆਲੇ ਵਿਚ ਆ ਪਿਆ। ਇਸ ਵੇਰ ਤਾਂ ਉਸਨੇ ਦਿੱਲੀ ਫਤਿਹ ਕਰ ਲਈ ਤੇ ਪਠਾਨ ਰਾਜ ਦਾ ਦੀਵਾ ਬੁਝਾ ਕੇ ਮੁਗਲ ਰਾਜ ਦਾ ਚਿਰਾਗ ਰੋਸ਼ਨ ਕਰ ਦਿੱਤਾ। ਇੱਕ ਸਿੱਖ ਹੌਲੇ ਜਿਹੇ, ਗੁਰੂ ਕਾ ਹਾਲ ਸੁਣਾਓ। ਇਹ ਰਾਜ ਰੌਲੇ ਸੁਣੇ ਸੁਣਾਏ ਕਈਆਂ ਵੇਖੇ ਵਿਖਾਏ ਹਨ, ਲਾਹੌਰ ਦਾ ਤੜਤਲ ਕਿਸ ਨੂੰ ਭੁਲਾਏ, ਗੁਰੂ ਕਾ ਹਾਲ ਦੱਸੋ। ਸੈਣ, ਮੈਂ ਇਸ ਲਈ ਇਹ ਸੁਣਾਏ ਹਨ ਕਿ ਤੁਹਾਨੂੰ ਜੋ ਗੱਲ ਹੁਣ ਦੱਸਣ ਲੱਗਾ ਹਾਂ ਉਸ ਦੀ ਸੋਝੀ ਤੇ ਸਮੇਂ ਦੇ ਹਿਸਾਬ ਦੀ ਸਮਝ ਸਾਫ਼ ਸਾਫ਼ ਆ ਜਾਵੇ। ਲਓ ਜੀ, ਰੌਲੇ ਰੱਪੇ ਪੈ ਗਏ ਸਾਲ ਭਰ ਕਿ ਵੱਧ ਆਪੋ ਤਾਪੀ, ਨਾ ਦਿੱਲੀ ਦਾ ਤਪ ਤੇਜ, ਨਾ ਸੁਲਤਾਨਪੁਰ ਦਾ, ਨਾ ਲਾਹੌਰ ਦਾ। ਸਭ ਤੋਂ ਵੱਧ ਫਸਾਦ ਕੀਤਾ ਪਚਾਦਿਆਂ ਤੇ ਭੱਟੀਆਂ ਨੇ ਤੇ ਬਲੋਚ ਆਦਿ ਲੁਟੇਰਿਆਂ ਨੇ। ਸਤਲੁਜੋਂ ਪਾਰ ਲੁੱਟ ਮਾਰ ਕਤਲ, ਸਾਡੇ ਸਤਿਗੁਰ ਅੰਗਦ ਦੇਵ ਜੀ ਦੀ ਅਵਤਾਰ ਭੂਮੀ ਮੱਤੇ ਦੀ ਸਰਾਂ ਇਹਨਾਂ ਨੇ ਲੁੱਟ ਮਾਰ ਕਤਲ ਕਰਕੇ ਢੇਰੀ ਕਰ ਦਿੱਤੀ, ਇੱਕ ਵੀ ਜਗਦਾ ਦੀਵਾ ਨਾ ਛੱਡਿਆ। ਭਲੇ ਵੇਲੇ ਫੁਰੀ ਸ੍ਰੀ ਲਹਿਣਾ ਜੀ ਨੂੰ ਮੱਤੇ ਦੀ ਸਰਾਂ ਛੱਡਣੀ ਤੇ ਲੈ ਆਏ ਸਨ ਬਾਬਾ ਫੇਰੂ ਜੀ ਨੂੰ ਪਰਿਵਾਰ ਤੇ ਪਰਿਵਾਰ ਨੂੰ ਸੰਘਰ। ਕੁਛ ਸਾਲ ਇੱਥੇ ਬੀਤੇ ਸਨ, ਰਾਜ ਹੁਣ ਪੱਕਾ ਹੋ ਗਿਆ ਸੀ ਬਾਬਰ ਦਾ, ਦੇਸ਼ ਵਿਚ ਅਮਨ ਸੀ। 1587 ਬਿਕਰਮੀ ਦੇ ਪੋਹ ਵਿਚ ਬਾਬਰ ਮਰ ਗਿਆ, ਗੱਦੀ ਬੈਠਾ ਉਸ ਦਾ ਪੁੱਤਰ ਹਮਾਯੂ। ਸ੍ਰੀ ਲਹਿਣਾ ਜੀ ਦੀ ਦੁਕਾਨਦਾਰੀ ਟੁਰੀ ਰਹੀ ਸੰਘਰ ਵਿਚ। ਤੇ ਦੇਵੀ ਉਪਾਸ਼ਨਾ ਦੀ ਅਗਵਾਨੀ ਇੱਥੇ ਹੀ ਬਣੀ ਰਹੀ। ਇੱਕ ਸਿੱਖ, ਹੁਣ ਤੁਸੀਂ ਰਾਜਸੀ ਗੱਲਾਂ ਦੱਸ ਰਹੇ ਹੋ, ਸਾਨੂੰ ਦੱਸੋ ਕਿ ਇੰਨੇ ਵਰੇ ਸੰਘਰ ਰਹਿ ਕੇ ਸ੍ਰੀ ਲਹਿਣਾ ਜੀ ਮਾਈ ਬਰਾਈ ਨੂੰ ਫਿਰ ਕਿਉਂ ਨਾ ਮਿਲੇ। ਸੈਣ, ਮਿਲਦੇ ਰਹੇ। ਪੇਕਾ ਘਰ ਉੱਜੜ ਜਾਣ ਨਾਲ ਮਾਈ ਨੂੰ ਉਥੋਂ ਦੀ ਨਿਸ਼ਾਨੀ ਹੁਣ ਲਹਿਣਾ ਜੀ ਹੀ ਤਾਂ ਦਿਸਦੇ ਸਨ। ਭਰਾ ਮੰਨੇ ਤਾਂ ਜੇ ਭਤੀਜਾ ਮੰਨੇ ਤਾਂ ਆਪੋ ਵਿੱਚ ਮੇਲ, ਆਵਾਜਾਈ, ਪਿਆਰ ਸਭੋ ਕੁਛ ਸੀ। ਪਰ ਦਾਨੀ ਮਾਈ ਉਹਨਾਂ ਦੀ ਦੇਵੀ ਪੂਜਾ ਨੂੰ ਕੋਈ ਸੱਟ ਨਹੀਂ ਸੀ ਮਾਰਦੀ। ਉਡੀਕਦੀ ਸੀ ਕੋਈ ਸਮਾਂ ਜੋ ਕਰਤਾਰ ਹੀ ਲਿਆਉਂਦਾ ਹੈ, ਸੋ ਸਮਾਂ ਹੁਣ ਆ ਗਿਆ। ਖਡੂਰ ਵਿੱਚ ਰਹਿੰਦਾ ਸੀ ਇੱਕ ਹੋਰ ਗੁਰੂ ਕਾ ਸਿੱਖ ਜੋਧ, ਇਹ ਕਦੇ ਸੰਘਰ ਜਾਂਦਾ ਸੀ, ਕਦੇ ਇਸ ਨੂੰ ਰਾਤ ਰਹਿਣਾ ਪਿਆ ਉਥੇ। ਤਾਂ ਇਸ ਨੇ ਸਵੇਰੇ ਬਾਣੀ ਪੜੀ, ਉਹ ਬਲੇਲ ਪੈ ਗਈ ਕੰਨੀ ਸ੍ਰੀ ਲਹਿਣਾ ਜੀ ਦੇ, ਮਿੱਠੀ ਲੱਗੀ, ਪਿਆਰੀ ਲੱਗੀ, ਦਿਲ ਨੂੰ ਖਿੱਚ ਪਈ, ਸੋ ਉਦਮ ਕਰਕੇ ਜੋਧ ਨੂੰ ਆ ਮਿਲੇ। ਬਾਣੀ ਮੁੜ ਮੁੜ ਸੁਣੀ, ਅਰਥ ਪੁੱਛੇ, ਸਮਝੇ, ਫੇਰ ਆ ਗੱਲ ਕੀਤੀ ਮਾਈ ਬਰਾਈ ਨਾਲ, ਭੂਆ ਜੀ ਮੈਂ ਸੁਣਿਆ ਬਾਣੀ ਬਾਬੇ ਗੁਰੂ ਨਾਨਕ ਦੀ ਕਲੇਜੇ ਪੁੜ ਗਈ ਏ ਤੇ ਲੱਗ ਗਈ ਏ ਮਨ ਦੀ ਰੁਚੀ ਤ੍ਰਿਖੀ ਹੋ ਕੇ ਦਰਸ਼ਨਾਂ ਲਈ। ਗੁਰੂ ਦਾ ਨਾਂ ਸੁਣ ਕੇ ਮਾਈ ਦਾ ਕਲੇਜਾ ਝਰਨ ਝਰਨ ਹੋਇਆ, ਪਰ ਠਰੰਮੇ ਨਾਲ ਮੁਸਕਾਉਂਦੀ ਤੇ ਸੁਣਦੀ ਰਹੀ ਤੇ ਹੁੰਗਾਰਾ ਭਰਦੀ ਰਹੀ, ਪਰ ਕਾਹਲੀ ਨਾਲ ਕੁਝ ਨਾ ਬੋਲੀ। ਗੱਲ ਮੁੱਕੀ ਤੇ ਸਹਿਜ ਨਾਲ ਆਖਿਓ, ਵੀਰਾ ਜੇਰਾ ਕਰ ਕੁਛ, ਸ੍ਰੀ ਲਹਿਣਾ ਜੀ ਫਿਰ ਛੇਤੀ ਹੀ ਆ ਮਿਲੇ। ਤੇ ਫਿਰ ਗੱਲ ਕੀਤੀ, ਭੂਆ ਜੀ ਰਾਤੀ ਤ੍ਰਪਕ ਤ੍ਰਪਕ ਉੱਠਦਾ ਹਾਂ, ਧਰੁਵ ਪੈਂਦੀ ਏ ਬਾਣੀ ਵਾਲੇ ਵੱਲ, ਕਿਵੇਂ ਕਰਾਂ ਠੰਡੇ ਜਿਗਰੇ ਪਰ ਧਰਵੇ ਵਾਲੀ। ਮਾਈ ਜਦ ਬੋਲੀ, ਵੀਰਾ ਤੂੰ ਜਾਣਾ ਏ ਹੁਣ ਨਾ ਦੇਵੀ ਦੇ ਦਰਸ਼ਨ ਨੂੰ, ਤੂੰ ਜਾਣਾ ਏ ਹੁਣ ਨਾ ਦੇਵੀ ਦੇ ਦਰਸ਼ਨ ਨੂੰ, ਤੇਰੇ ਰਾਹ ਦੇ ਲਾਗ ਜਾਂ ਜਰਾ ਵਿੱਥ ਤੇ ਆਉਣਾ ਏ ਸਤਿਗੁਰ ਦਾ ਦਰਬਾਰ ਕਰਤਾਰਪੁਰ, ਬਾਣੀਆਂ ਵਾਲੇ ਦਾਤੇ ਦਾ। ਮਿਲ ਪਈ ਤੇ ਮੂੰਹੋਂ ਮੂੰਹ ਗੱਲਾਂ ਕਰ ਲਈ, ਜੋ ਨਿਸ਼ਾ ਖਾਤਰ ਹੋ ਗਈ ਤਾਂ ਸੁਖੀ ਹੋ ਜਾਏਗਾ, ਤੂੰ ਸਿਆਣਦਾ ਏ ਉਹਨਾਂ ਨੂੰ, ਉਹ ਸਿਆਣਦੇ ਨੇ ਤੈਨੂੰ। ਲਹਿਣਾ ਜੀ ਬੋਲੇ, ਮੈਂ ਤਾਂ ਨਹੀਂ ਕਦੇ ਡਿੱਠੇ, ਉਹ ਬਿਨ ਡਿੱਠੇ ਕਿੰਜ ਜਾਣਦੇ ਨੇ ਮੈਨੂੰ। ਮਾਈ ਬੋਲੀ, ਭੋਲਿਆ ਵੀਰਾ ਭੁੱਲ ਗਿਆ ਏ ਭਲਿਆਂ ਦੀ ਭਲਿਆਈ, ਉਹ ਸਨ ਦਾਤਾ ਜੀ ਜਿਨ੍ਹਾਂ ਮੇਰੇ ਵੀਰ ਫੇਰੂ ਦੀ ਇੱਜ਼ਤ ਬਚਾਉਣ ਦਾ ਤੈਨੂੰ ਰਾਹ ਦੱਸਿਆ ਤੇ ਵਰ ਦਿੱਤਾ ਸੀ, ਚੇਤਾ ਈ ਕਿ ਨਾ। ਸ੍ਰੀ ਲਹਿਣਾ ਜੀ ਤ੍ਰਪ ਕੇ ਬੋਲੇ, ਓ ਹੋ ਓ ਹੋ, ਵਾਹ ਵਾਹ ਭੁਲੇਵੇਂ, ਵਾਹ ਵਾਹ ਭੁੱਲਾਂ ਭੁੱਲ ਭੁਲਈਆ, ਉਹ ਹਨ ਇਹ ਗੀਤਾਂ ਦੇ, ਉਹ ਹਨ ਇਸ ਗੀਤਾਂ ਦੇ ਸ੍ਰੀ ਕ੍ਰਿਸ਼ਨ, ਹੈਂ ਤੁਸਾਂ ਅੱਗੇ ਕਿਉਂ ਨਾ ਦੱਸਿਆ। ਸਿਰ ਫੇਰ ਕੇ ਸੂਮ ਭੂਆ ਸੂਮ ਭੈਣੀ ਮਾਈ ਹੱਸੀ ਤੇ ਕਹਿਣ ਲੱਗੀ, ਵੀਰਾ ਗੱਲ ਉਦੋਂ ਕਰੀਦੀ ਏ ਜਦੋਂ ਕੰਨਾਂ ਨੂੰ ਚੀਰ ਕੇ ਲੰਘ ਜਾਵੇ ਸਿਰ ਵਿੱਚ, ਸਿਰ ਵਿੱਚੋਂ ਬਹਿ ਜਾਵੇ ਮਨ ਵਿੱਚ ਤੇ ਮਨ ਨੂੰ ਬਣਾ ਲਵੇ ਆਪਣਾ ਘਰ। ਐਵੇਂ ਕੰਨਾਂ ਵਿੱਚ ਪਿਚਕਾਰੀ ਨਾਲ ਕੰਨ ਵਿੱਚ ਘਸੋੜਿਆ ਪਾਣੀ ਕਿਸ ਕੰਮ, ਪਿੱਛੇ ਪਰਤ ਆਇਆ ਜਿਹਾ ਗਿਆ ਤਿਹਾਈ। ਸ੍ਰੀ ਲਹਿਣਾ ਜੀ ਬੋਲੇ, ਮੈਂ ਤਾਂ ਭਤੀਜਾ ਹਾਂ ਭਰਾ ਮੈਂ ਤਾਂ ਭਤੀਜਾ ਸਾਂ ਭਰਾ ਸਾਂ, ਮੈਨੂੰ ਤਾਂ ਅੰਦਰ ਘੋਲ ਕੇ ਪਾਣੀ ਸੀ, ਕੌੜੀ ਵੀ ਹੁੰਦੀ ਤਾਂ ਵੀ। ਵਰਾਈ ਬੋਲੀ, ਤੂੰ ਵੀਰਾ ਹੀਰਾ ਏ, ਖਬਰੇ ਤੇਰੇ ਭਾਗ ਕਿੰਨੇ ਯਾਵਰ ਨੇ, ਜੋ ਹੁੰਦਾ ਏ ਭਲੇ ਨੂੰ ਭਲਾ ਸੋਚ ਖਾਂ, ਜਾਰੀ ਕਰਾਮਾਤ ਦੇ ਕੇ ਦਰਸ਼ਨ ਕਰਕੇ ਤੈਨੂੰ ਖਿੱਚ ਨਾ ਪਈ, ਹੁਣ ਬਾਣੀ ਸੁਣ ਕੇ ਤੂ ਪਈ ਅਚਲਵੀ, ਜੋ ਕਲੇਜਾ ਪਈ ਚੀਰ ਦੀ। ਇਹ ਵੀਰਾ ਕੋਈ ਅਗੰਮੀ ਖੇਡ ਹੈ ਕਿ ਨਾ, ਕੌਣ ਜਾਣੇ ਮਰਮ ਸਾਈ ਦੇ ਦੇਖ। ਹੁਣ ਇੱਕ ਗੱਲ ਆਖਦੀ ਉਸ ਡਾਢੀ ਪਿਆਰ ਡਾਢੇ ਪਿਆਰ ਦੀ, ਉਹ ਸੁਣ ਤੇ ਸਮਝ ਲਈ ਮਨ ਲਾ ਕੇ। ਸੁਣ ਵੀਰਾ, ਹਰ ਮਨੁੱਖ ਦੇ ਅੰਦਰ ਰੱਬ ਏ, ਪਰ ਦੀਦਾ ਏ ਕਿਸ ਨੂੰ, ਅੰਦਰ ਏ ਰੋਲ ਕਚੋਲਾ ਸੋਚਾਂ ਦਾ, ਫਿਕਰਾਂ ਦਾ, ਲੋੜਾਂ ਦਾ, ਵਿਹਲੇ ਸੰਕਲਪਾਂ ਦਾ। ਉਸ ਵਿੱਚ ਨਾ ਕੁਝ ਦੀਦਾ ਏ ਨਾ ਸੁਣੀਦਾ ਏ, ਤੇ ਹੁੰਦਾ ਹੀ ਏ ਏਦਾਂ ਕਿ ਕਦੇ ਕਦੇ ਅੰਦਰੋਂ ਬਰੀਕ ਜਿਹੀ ਸਹਿਮਤ ਮਿਲਦੀ ਏ, ਕੋਈ ਨੀਵੀਂ ਜਿਹੀ ਸੱਦ ਮਾਨੋ ਸੁਣੀਦੀ ਏ, ਉਹ ਹੁੰਦੀ ਏ ਨੇਕੀ ਦੀ ਸੱਦ, ਉਸ ਨੇਕੀ ਦੇ ਮਾਲਕ ਦੀ ਆਪਣੀ ਆਵਾਜ਼। ਪਰ ਜਦੋਂ ਉਹ ਨੇਕੀ ਦਾ ਭਾਰ ਉੱਠਦਾ ਏ ਅੰਦਰ, ਤਦੋਂ ਸਾਡੇ ਮਨ ਵਿੱਚ ਜੋ ਰੋਲ ਕਚੋਲੇ ਰਹਿੰਦੇ ਨੇ ਉਹਨਾਂ ਵਿੱਚੋਂ ਉਹ ਬਰੀਕ ਆਵਾਜ਼ ਸੁਣੀ ਦੀ ਹੋਈ ਬੇਪਰਵਾਹੀ ਵਿੱਚ ਅਣਸੁਣੀ ਹੋ ਜਾਂਦੀ ਹੈ। ਹੁਣ ਜੋ ਤੈਨੂੰ ਧੂ ਪਈ ਏ, ਇਹ ਐਵੇਂ ਕਿਵੇਂ ਨਾ ਜਾਣੀ, ਇਹ ਕੋਈ ਅਗੰਮੀ ਸੱਦ ਅੰਦਰੋਂ ਰੱਬ ਨੇ ਦਿੱਤਾ ਹੀ ਹਲੂਣਾ, ਇਸ ਨੂੰ ਅਕਲਾਂ ਫਿਕਰਾਂ ਨਾਲ ਅਣਸੁਣੀ ਨਾ ਕਰੀ, ਗਉ ਕਰ ਕਰਕੇ ਸਮਝੀ, ਤੈਨੂੰ ਪਤਾ ਲੱਗੇਗਾ ਆਪ ਹੀ ਕਿ ਇਹ ਮਨ ਦੀ ਆਵਾਜ਼ ਨਹੀਂ, ਵਿਚਾਰਾਂ ਦਾ ਸਿੱਟਾ ਨਹੀਂ, ਸੁਣੀਆਂ ਸੁਣਾਈਆਂ ਦੀ ਪਰਤ ਗੂੰਜ ਨਹੀਂ, ਇਹ ਕੋਈ ਅਗੰਮੀ ਸੈਨ ਤੂੰ ਇਹ ਅੰਦਰੋਂ ਚਿੰਤਾ ਰੱਬ ਦਾ ਹਲੂਣਾ ਹੀ। ਕੋਈ ਆਇਆ ਹੀ ਨਛੱਤਰ ਸੋਹਣਾ ਭਾਗਾਂ ਵਾਲਾ। ਸ੍ਰੀ ਲਹਿਣਾ ਜੀ ਨੇ ਛਾਤੀ ਤੇ ਹੱਥ ਧਰ ਲਿਆ, ਨੈਣ ਮੀਟ ਲਏ, ਦੋ ਚਾਰ ਟੇਪੇ ਬੰਦ ਨੈਣਾਂ ਵਿਚੋਂ ਤਿਲਕ ਕੇ ਗੱਲਾਂ ਤੋਂ ਹੇਠਾਂ ਨੂੰ ਵਗ ਤੁਰੇ। ਮਾਈ ਨੇ ਦੇਖੇ, ਸਮਝੀ ਕਿ ਭਾਗ ਦਾ ਉਦੈ ਹੋ ਆਇਆ ਏ। ਲਹਿਣਾ ਜੀ ਨੇ ਕੁਛ ਚਿਰ ਚੁੱਪ ਰਹਿ ਕੇ ਨੈਣ ਖੋਲੇ, ਬੋਲੇ, ਅਸੀਸ ਦੇ ਜੋ ਇਹ ਸਦ ਸਾਈ ਦੀ ਸਦ ਮੈਂ ਹੁਣ ਸੁਣਦਾ ਹੀ ਰਹਾਂ, ਇਸ ਵਿਚ ਅਟਕਾਰਾ ਨਾ ਪਵੇ। ਮਾਈ ਬੋਲੀ, ਗੁਰੂ ਨਾਨਕ ਵੀਰਾ ਤੇਰਾ ਸਹਾਈ ਹੋਵੇ। ਇਉਂ ਵਾਰਤਾਲਾਪ ਕਰਕੇ ਠੰਡੇ ਠਾਰ ਹੋਏ। ਵਿਚ ਵਿਚ ਠੰਡ ਪਰ ਠੰਡ ਵਧਾਉਣ ਵਾਲੇ ਕਈ ਸਾਹ ਲੈਂਦੇ ਸ੍ਰੀ ਲਹਿਣਾ ਜੀ ਸੰਗਰ ਆ ਗਏ। ਦੇਵੀ ਦਾ ਸੰਗ ਤਿਆਰ ਹੋ ਰਿਹਾ ਸੀ, ਸੋ ਦੋ ਚਾਰ ਦਿਨਾਂ ਮਗਰੋਂ ਸ੍ਰੀ ਲਹਿਣਾ ਜੀ ਸੰਗ ਦੀ ਅਗਵਾਨੀ ਵਿਚ ਤੁਰ ਪਏ, ਪਰ ਦਿਨ ਹੁਣ ਕਿਸੇ ਹੋਰ ਦਰਬਾਨੀ ਵਿਚ ਲੱਗ ਪਿਆ। ਧੂ ਜੋ ਪਈ ਸੀ ਅੰਦਰ ਬਹਿ ਗਈ ਹੋਈ ਏ। ਸਾਰੇ ਕੰਮ ਕਰਦਿਆਂ ਅੰਦਰ ਦਾ ਰੁੱਖ ਉਧਰੋਂ ਪੈਂਦਾ ਏ। ਮਾਈ ਦੀ ਸੁਮਤ ਗੂੰਜਦੀ ਏ, ਵੀਰਾ ਇਹ ਕੋਈ ਅਗੰਮੀ ਸੈਨ ਤੂੰ, ਇਹ ਅੰਦਰੋਂ ਰੱਬ ਦਾ ਦਿੱਤਾ ਹਲੂਣਾ ਈ। ਇਸ ਤਰ੍ਹਾਂ ਦੇ ਹਾਲ ਵਿਚ ਸ੍ਰੀ ਲਹਿਣਾ ਜੀ ਸਫ਼ਰ ਕਰ ਰਹੇ ਹਨ। ਗੁਰੂ ਕੇ ਪਿਆਰਿਓ, ਇਹ ਪਹਿਲੋਂ ਉੱਤਰ ਦੇ ਰੁੱਖ ਨੂੰ ਤੁਰੇ, ਫਿਰ ਜਰਾ ਪੱਛੋਂ ਹੋ ਕੇ ਕਰਤਾਰਪੁਰ ਪੁੱਜੇ। ਪੰਧ ਹੈ ਸੀ ਕੋਈ 40-45 ਕੋਹ ਦਾ। ਕਰਤਾਰਪੁਰ ਪਹੁੰਚ ਕੇ ਗੁਰੂ ਕੇ ਦਰਬਾਰ ਤੋਂ ਕੁਛ ਦੂਰ ਡੇਰਾ ਲਾ ਦਿੱਤੇ ਉਸ ਨੇ। ਵਸੋਂ ਤੋਂ ਪਰੇਡੇ ਬਾਹਰ ਵਾਰ, ਰਾਤ ਭੇਟਾਂ ਗਾਵੀਆਂ, ਖਾਧੇ ਪੀਤੇ ਤੇ ਸੌ ਗਏ। ਅਗਲੇ ਦਿਨ ਸ੍ਰੀ ਲਹਿਣਾ ਜੀ ਸਾਥੀਆਂ ਤੋਂ ਛੁੱਟੀ ਲੈ ਕੇ ਘੋੜੀ ਤੇ ਚੜ ਕੇ ਗੁਰੂ ਕੇ ਦਰਸ਼ਨ ਨੂੰ ਗਏ। ਕੁਛ ਦੂਰ ਗਏ ਤਾਂ ਗੁਰੂ ਜੀ ਲਹਿਣਾ ਜੀ ਨੂੰ ਰਾਹ ਚ ਖੜੇ ਦਿਸ ਪਏ, ਪਰ ਲਹਿਣਾ ਜੀ ਨੇ ਸਿੰਜਾਤੇ ਨਾ। ਪਹਿਲੇ ਅੱਖ ਫੁਲਕਾਰੇ ਦਰਸ਼ਨਾਂ ਨੂੰ ਮੁੱਦਤਾਂ ਬੀਤ ਚੁੱਕੀਆਂ ਸਨ, ਸੋ ਨਾ ਪਛਾਣ ਕੇ ਉਹਨਾਂ ਨੂੰ ਹੀ ਪੁੱਛਣ ਲੱਗੇ ਕਿ ਮੈਂ ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ, ਕਿਰਪਾ ਕਰਕੇ ਮੈਨੂੰ ਪਤਾ ਦਿਓ। ਤਾਂ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ, ਆ ਪੁਰਖਾ, ਮੇਰੇ ਮਗਰ ਮਗਰ ਘੋੜੀ ਨੂੰ ਲਈ ਆ। ਆਪਣੀ ਧਰਮਸ਼ਾਲ ਦੇ ਲਾਗੇ ਆ ਕੇ ਗੁਰੂ ਜੀ ਆਖਣ ਲੱਗੇ, ਪੁਰਖਾ, ਘੋੜੀ ਉਸ ਕਿੱਲੇ ਨਾਲ ਬੰਨ ਦੇ ਤੇ ਇਸ ਅੰਦਰ ਲੰਘ ਜਾ, ਇਹ ਹੈ ਧਰਮਸ਼ਾਲਾ। ਸ੍ਰੀ ਲਹਿਣਾ ਜੀ ਤਾਂ ਘੋੜੀ ਤੋਂ ਉਤਰ ਗਏ, ਉਸ ਨੂੰ ਪਰੇ ਕਿੱਲੇ ਵੱਲ ਬੰਨਣ ਨੂੰ ਲੈ ਗਏ ਤੇ ਗੁਰੂ ਜੀ ਧਰਮਸ਼ਾਲ ਦੇ ਅੰਦਰ ਜਾ ਕੇ ਬਰਾਜ ਗਏ। ਤਾਂ ਜਾਂ ਲਹਿਣਾ ਜੀ ਅੰਦਰ ਗਏ, ਤਕਾਲੀ ਨਾਲ ਮੱਥਾ ਟੇਕਿਆ, ਹੰਝੂ ਪਰ ਆਏ, ਝਰਨ ਝਰਨ ਹੋਈ, ਜਾਂ ਸਿਰ ਚ ਆਇਆ ਤੇ ਚਿਹਰੇ ਵੱਲ ਨੈਣ ਭਰ ਤੱਕਿਆ ਤਾਂ ਡਿੱਠੋ ਨੇ ਕਿ ਗੱਦੀ ਤੇ ਤਾਂ ਉਹ ਬੈਠਾ ਹੈ ਜੋ ਮੇਰੇ ਅੱਗੇ ਅੱਗੇ ਰਾਹ ਦੱਸਦਾ ਪੈਦਲ ਟੁਰੀ ਆਇਆ ਹੈ ਤੇ ਮੈਂ ਘੋੜੀ ਉੱਤੇ ਚੜਿਆ ਮਗਰ ਮਗਰ ਆਇਆ ਹਾਂ। ਸਖ਼ਤ ਸ਼ਰਮ ਆਈ, ਮਨਾ ਅੱਗੇ ਕਿਰਾਂ ਦਰਸ਼ਨ ਪਾਏ ਵਰ ਲਏ, ਸੁਖ ਪਾਏ, ਸੂਰਤ ਤੱਕ ਯਾਦ ਨਾ ਰੱਖੀ, ਹਾਏ ਭੁਲੇਵਾ ਕੀਤਾ ਨਾ ਜਾਤਾ, ਮੁੜ ਆਇਆ ਤੇ ਸ਼ੁਕਰੀਆ ਤੱਕ ਨਾ ਕੀਤਾ, ਅੱਜ ਆਇਆ ਹਾਂ ਹੋਰ ਬਿਆਦ ਵੀ ਕੀਤੀ। ਮੁੜਕਾ ਮੁੜਕਾ ਹੁੰਦਿਆਂ ਕਲੇਜਾ ਚ ਕੰਬ ਗਿਆ, ਅੱਖਾਂ ਅੱਗੇ ਚੱਕਰਾਂ ਦੇ ਪਾਉਂਦਿਆਂ ਫਿਰ ਮੱਥਾ ਟੇਕਿਆ, ਪਰ ਉਹ ਟੇਕਿਆ ਮੱਥਾ ਟਿਕ ਹੀ ਗਿਆ, ਧਰਤੀ ਤੋਂ ਨਾ ਉੱਠਿਆ ਤੇ ਧਰਤੀ ਨੈਣ ਨੀਰ ਨਾਲ ਭਰ ਗਈ, ਭਿੱਜ ਗਈ। ਧਰਤੀ ਨੈਣ ਨੀਰ ਨਾਲ ਭਿੱਜ ਗਈ। ਦਾਤਾ ਗੁਰੂ ਦਿਲ ਦੀ ਜਾਣ ਗਏ, ਅਵਸਥਾ ਕੀਕੂ ਦੀ ਦਰਵੀ ਹੋਈ ਹੋ ਗਈ ਏ, ਜੋ ਆਪੇ ਤੋਂ ਵੀ ਬਾਹਰ ਹੋ ਗਈ ਏ। ਉਰੇ ਹੋਏ ਸਿਰ ਤੇ ਹੱਥ ਫੇਰਿਆ, ਦਿਲਾਸਾ ਦਿੱਤਾ, ਆਖਿਆ, ਵਾਹ ਵਾਹ ਪੁਰਖਾ, ਸਾਵਧਾਨ ਹੋ, ਕਰਤਾਰ ਚ ਭਲੀ ਕਰੇਗਾ, ਭੁੱਲ ਕੋਈ ਨਹੀਂ, ਭਲਾ ਹੀ ਭਲਾ ਹੈ, ਪਿਆਰ ਦੇ ਵਾਕ, ਕੂਲੇ ਕੂਲੇ ਵਾਕ। ਆਖਦਿਆਂ ਗੁਰੂ ਬਾਬੇ ਨੇ ਸ੍ਰੀ ਲਹਿਣਾ ਜੀ ਦਾ ਸਿਰ ਚਾਇਆ, ਕੋਲ ਬਿਠਾਲ ਲਿਆ, ਬੜੇ ਦਰਦ ਨਾਲ ਪੁੱਛਿਆ, ਰਾਜ਼ੀ ਏ ਪੁਰਖਾ, ਕਿੱਥੋਂ ਆਇਆ ਏ, ਨਾਮ ਕੀ ਏ। ਲਹਿਣਾ ਜੀ ਗਦ ਗਦ ਕੰਠ ਸਨ, ਬੋਲਣਾ ਕਠਿਨ ਸੀ ਪਰ ਉੱਤਰ ਨਾ ਦੇਣਾ ਹੋਰ ਬੇਅਦਬੀ ਸਮਝ ਕੇ ਬੋਲੇ, ਆਪ ਦੀ ਮਿਹਰ ਦਾ ਸਦਕਾ ਸੁਖੀ ਹਾਂ, ਖਡੂਰ ਸੰਗਰ ਤੋਂ ਮੈਂ ਆਇਆ ਏ। ਨਾਉ ਏ ਲਹਿਣਾ, ਆਪ ਹੱਸੇ ਤੇ ਹੱਥ ਤੇ ਹੱਥ ਮਾਰ ਕੇ ਬੋਲੇ, ਵਾਹ ਵਾਹ ਪੁਰਖਾ, ਵਾਹ ਵਾਹ, ਤੇਰਾ ਨਾਉ ਲਹਿਣਾ, ਆ ਬਈ ਤੂੰ ਲਹਿਣਾ ਤੇ ਅਸਾਂ ਤੇਰਾ ਦੇਣਾ। ਇਹ ਸੁਣ ਕੇ ਲਹਿਣਾ ਜੀ ਦੇ ਸਾਰੇ ਬਦਨ ਵਿਚ ਇਕ ਤਿੱਖੀ ਝਰਨ ਝਰਨ ਹੋਈ, ਕੁਛ ਬੋਲ ਨਾ ਸਕੇ, ਪਰ ਕੋਈ ਖਿੱਚ ਪਈ ਐਸੀ ਕਿ ਮਾਨੋ ਪਿਛਲਾ ਸਭ ਕੁਝ ਭੁੱਲ ਗਿਆ ਜਾਪੇ ਕਿ ਇਹ ਥਾਂ ਆਪਣਾ ਹੈ, ਸਦਾ ਤੋਂ ਇੱਥੇ ਸਾਂ, ਇਹ ਸਾਰਾ ਕੁਝ ਜੋ ਦਿਸਦਾ ਹੈ ਅਸਲੀ ਅਪਣੱਤ ਨਾਲ ਆਪਣਾ ਹੈ। ਫਿਰ ਦੇਖਦੇ ਹਨ ਕਿ ਅੰਦਰ ਇੱਕ ਸ਼ਬਦ ਹੋ ਰਿਹਾ ਹੈ, ਮਨ ਉਸ ਨੂੰ ਲਿਪਟ ਜਾਂਦਾ ਹੈ, ਨੈਣ ਚੁੱਕਦੇ ਜਾਂਦੇ ਹਨ, ਖੋਲਦਾ ਹੈ ਦਰਸ਼ਨਾਂ ਲਈ, ਪਰ ਮਸਾਂ ਮਸਾਂ ਖੁੱਲਦੇ ਹਨ, ਦਰਸ਼ਨ ਦੇਖਦੇ ਹਨ ਤਾਂ ਹੋਰ ਖਿੱਚ ਪੈਂਦੀ ਹੈ ਤੇ ਫਿਰ ਬੰਦ ਹੋ ਜਾਂਦੇ ਹਨ। ਕਦੇ ਨਹੀਂ ਸੀ ਡਿੱਠੀ ਇਹ ਦਿਲ ਦੀ ਠੰਡ ਤੇ ਰਸਮਈ ਹਾਲਤ, ਕਦੇ ਨਹੀਂ ਸੀ ਭਾਸਿਆ ਕਿ ਆਹ ਹੈ ਜਿਸ ਨੂੰ ਟੋਲਦੀ ਏ ਮਨ ਦੀ ਬਿਰਤੀ, ਪਰ ਨਹੀਂ ਸੀ ਲੱਭ ਸਕਦੀ। ਸਰੂਰ ਸਰੂਰ ਚੜਦਾ ਹੈ ਸਿਰ ਨੂੰ ਤੇ ਅੰਦਰ ਟਿਕਾਓ ਤੇ ਰਸ ਵਿੱਚ ਲਈ ਜਾਂਦਾ ਹੈ, ਪਰ ਬੇਮਲੂਮਾ ਹੈ ਸਭ ਕੁਛ। ਗੁਰੂ ਜੀ ਸਿਰ ਤੇ ਕਿਸੇ ਵੇਲੇ ਹੱਥ ਫੇਰਦੇ ਹਨ ਤੇ ਕਦੇ ਕੋਈ ਪਿਆਰ ਦਾ ਵਾਕ ਆਖਦੇ ਹਨ। ਇਸ ਰੰਗ ਵਿੱਚ ਸਮਾਂ ਲੰਘ ਗਿਆ ਕਿੰਨਾ ਹੀ, ਫਿਰ ਗੁਰੂ ਜੀ ਉੱਠੇ, ਕਿਤੇ ਬਾਹਰ ਚਲੇ ਗਏ, ਪਰ ਸ੍ਰੀ ਲਹਿਣਾ ਜੀ ਉੱਥੋਂ ਜਾਣਾ ਭੁੱਲ ਹੀ ਗਏ। ਮਾਨੋ ਛੇਕੜ ਦੋ ਸਰੀਰ ਸੰਗ ਵਿੱਚੋਂ ਆਏ, ਉਹਨਾਂ ਟੁੰਬ ਜਗਾਇਆ, ਆਖਣ ਲੱਗੇ, ਭਗਤ ਜੀ ਇਤਨੀ ਡੇਰ ਹੈ ਸੰਗ ਨੂੰ ਭੁੱਲ ਹੀ ਗਏ? ਦਰਸ਼ਨ ਘੜੀ ਪਲ ਹੋ ਗਏ, ਹੁਣ ਚੱਲੋ। ਸਾਰਾ ਸੰਗ ਉਡੀਕ ਰਿਹਾ ਹੈ। ਸ੍ਰੀ ਲਹਿਣਾ ਜੀ ਨੇ ਲੰਮਾ ਠੰਡਾ ਸਾਹ ਲਿਆ ਤੇ ਬੋਲੇ, ਭਗਤੋ ਤੁਸੀਂ ਜਾਓ, ਮੈਂ ਹੁਣ ਜਾਣ ਆਉਣ ਜੋਗਾ ਨਹੀਂ ਰਿਹਾ। ਜਿਸ ਲਈ ਮੈਂ ਦੇਵੀ ਦੇ ਦੁਆਰ ਜਾਂਦਾ ਸਾਂ, ਉਹ ਦਾਤ ਮੈਨੂੰ ਇੱਥੋਂ ਲੱਭ ਪਈ ਏ। ਤੁਸਾਂ ਨੂੰ ਲੱਭੇ ਤਾਂ ਲੈ ਲਓ, ਨਹੀਂ ਤਾਂ ਮੇਰੀ ਉਡੀਕ ਨਾ ਕਰੋ, ਆਪਣੇ ਰਾਹ ਜਾਓ। ਤੁਸਾਂ ਨੂੰ ਮੰਦਾ ਲੱਗੇਗਾ ਮੇਰਾ ਨਾ ਜਾਣਾ, ਪਰ ਮੇਰੇ ਵੱਸ ਦੀ ਗੱਲ ਨਹੀਂ ਰਹੀ, ਮੇਰੀ ਬੇਵਸੀ ਵੇਖ ਕੇ ਵੱਸ ਨਾ ਲਾਓ ਮੈਨੂੰ ਲੈ ਟੁਰਨ ਦਾ, ਖਿਮਾ ਕਰ ਦਿਓ। ਮੁੜਦੇ ਹੋਏ ਦਰਸ਼ਨ ਕਰੀ ਜਾਣੇ, ਜੇ ਤੁਹਾਡੇ ਭਾਗਾਂ ਵਿੱਚ ਹੋਵੇ ਤਾਂ ਕੁਛ ਤੁਸਾਂ ਨੂੰ ਵੀ ਮਿਲ ਪਵੇ ਨੇ। ਉਹਨਾਂ ਨੇ ਮੈਂ ਤਰਲਾ ਕੀਤਾ ਤਾਂ ਆਪ ਬੋਲੇ, ਪੈਰ ਨਹੀਂ ਚੱਲਦੇ, ਦਿਲ ਨਹੀਂ ਉੱਠਦਾ, ਮੈਂ ਬੇਵੱਸ ਹਾਂ, ਮੈਨੂੰ ਖਿਮਾ ਕਰ ਦਿਓ, ਮੈਨੂੰ ਬਖਸ਼ ਦਿਓ। ਗੱਲ ਕੀ, ਜਦ ਉਹਨਾਂ ਨੇ ਡਿੱਠਾ ਕਿ ਕੋਈ ਪੇਸ਼ ਨਹੀਂ, ਸ੍ਰੀ ਲਹਿਣਾ ਜੀ ਨਾਲ ਨਹੀਂ ਜਾਂਦੀ, ਤਾਂ ਨਿਰਾਸ਼ ਹੋ ਕੇ ਟੁਰ ਗਏ। ਨਦੀ ਸਮੁੰਦਰ ਪਹੁੰਚੀ ਵਾਂਗੂ ਆਪ ਤਾਂ ਰਹਿ ਗਏ ਕਰਤਾਰਪੁਰੇ ਹੀ, ਸੰਗ ਗਿਆ ਦੇਵੀ ਨੂੰ, ਪਰ ਖਬਰਾਂ ਨੂੰ ਖੰਭ ਲੱਗੇ ਹੁੰਦੇ ਹਨ। ਉੱਡ ਗਈ ਖਬਰ ਸੰਗਰ ਨੂੰ ਕਿ ਲਹਿਣਾ ਸੰਗ ਦਾ ਆਗੂ ਕਰਤਾਰਪੁਰੇ ਨਾਨਕ ਤਪੇ ਪਾਸ ਰਹਿ ਪਿਆ ਏ। ਸੰਗ ਨੂੰ ਜਵਾਬ ਦੇ ਦਿੱਤਾ ਤੇ ਆਪ ਸਾਧ ਹੋ ਕੇ ਬਹਿ ਗਿਆ ਏ ਤਪੇ ਦੇ ਦੁਆਰੇ, ਧੂਣੀ ਰਮਾ ਕੇ ਕਰੋ ਗਿਆ, ਹੁਣ ਘਰ ਘਾਟ ਤੋਂ ਗਿਆ ਗੁਜ਼ਰਿਆ ਹੋ ਗਿਆ ਏ। ਅੱਗੇ ਇਹ ਜਿਹੀਆਂ ਖੰਭ ਤੋਂ ਡਾਰਾਂ ਬਣੀਆਂ ਖਬਰਾਂ ਜਦ ਆ ਪਹੁੰਚੀਆਂ ਸੰਗਰ ਤੇ ਖੰਡੂਰ, ਤਾਂ ਸ੍ਰੀ ਲਹਿਣਾ ਜੀ ਦੇ ਆਪਣੇ ਘਰ ਤੇ ਸਹੁਰੇ ਘਰ ਤਾਂ ਸੋਗ ਪੈ ਗਿਆ। ਖਿੜੇ ਚਮਨਾ ਤੇ ਇਹ ਖਬਰ ਕਿ ਤਪੇ ਦੇ ਦੁਆਰੇ ਹੀ ਰਹਿ ਪਏ ਹਨ ਸਾਧ ਬਣ ਕੇ ਸ੍ਰੀ ਲਹਿਣਾ ਜੀ, ਬਰਫਾਂ ਵਾਂਗ ਪਈ ਪਹਿਲੇ ਦਿਨ ਤੇ ਗਮ ਫਿਕਰ ਦੀ ਹਨੇਰੀ ਮਗਰੋਂ ਅਗਲੇ ਦਿਨ ਮਾਈ ਖੀਵੀ, ਜੋ ਬੜੀ ਨੇਕ ਸਮਝ ਵਾਲੀ ਤੇ ਅੱਤ ਦੀ ਅੱਤ ਪ੍ਰੇਮਣ ਸੀ, ਜੇਰਾ ਧਾਰ ਕੇ ਮਾਈ ਵਰਾਈ ਦੇ ਘਰ ਗਈ ਤੇ ਆਪਣੀ ਬਿਰਥਾ ਜਾ ਸੁਣਾਈ। ਫਿਰ ਬੋਲੀ, ਬੇਬੇ ਹੁਣ ਤੂੰ ਦੱਸ ਕਿਵੇਂ ਕਰਾਂ, ਵਪਾਰ ਨੂੰ ਕੌਣ ਸੰਭਾਲੇ, ਬੱਚਿਆਂ ਨੂੰ ਕੌਣ ਪਾਲੇ, ਪੜਾਵੇ ਤੇ ਸਿਖਾਵੇ, ਮੇਰਾ ਵੇਲ ਵਾਂਗੂ ਕੰਬਦਾ ਜੀਆ ਕਿਸ ਆਸਰੇ ਖੜੋਵੇ। ਤੂੰ ਹੋ ਦਾਨੀ ਏ, ਤੂੰ ਹੋ ਸਾਡੇ ਟੱਬਰ ਨਾਲ ਪਿਆਰ ਕਰਨ ਵਾਲੀ ਏ, ਲੋਕੀ ਦੱਸਦੇ ਹਨ ਕਿ ਤੂੰ ਹੋ ਉਹਨਾਂ ਸੰਤਾਂ ਦੀ ਕਦਰ ਪਾਉਣ ਵਾਲੀ ਏ, ਆਪਣੇ ਵੀਰ ਦਾ ਤੇ ਉਸ ਦੇ ਟੱਬਰ ਦਾ ਫਿਕਰ, ਖਸਮਾਨਾ ਵੀ ਸਾਰਾ ਤੈਨੂੰ ਹੀ ਏ, ਮੇਰੀ ਦੌੜ ਵੀ ਤੇਰੇ ਤਾਈ ਏ। ਵਿਰਾਈ ਸੁਣ ਬੀਬਿਆ, ਜੋ ਕੁਛ ਤੂੰ ਆਖਿਆ ਏ ਦੁਨੀਆਂ ਦੇ ਲੇਖੇ ਸੱਚ ਏ, ਪਰ ਇਹ ਸੱਚਮੁੱਚ ਸੱਚ ਨਹੀਂ ਓ। ਸੱਚ ਹੁੰਦਾ ਏ ਕਦੇ ਫਿੱਕਾ, ਕਦੇ ਕੁੜਾਗਾ, ਕਦੇ ਕੌੜਾ, ਕੌੜਾ ਘੁੱਟ ਕਰਕੇ ਪੀਣਾ ਏ, ਪੈਂਦਾ ਏ ਪੀਣਾ, ਪਰ ਕੱਟਦਾ ਏ ਕੌੜੇ ਰੋਗਾਂ ਨੂੰ। ਪਿਆਰ ਦਿਲਾਸੇ ਦੀਆਂ ਗੱਲਾਂ ਸਿਖਾਉਂਦੀਆਂ ਨੇ ਸਦਾ, ਪਰ ਕਦੇ ਰਤਾ ਦੁਖਾਵੀ ਤੇ ਅਸਹਿੰਦੀ ਗੱਲ ਜਗਾ ਦਿੰਦੀ ਏ ਸੁੱਤੀ ਆਤਮਾ ਨੂੰ, ਹੋਸ਼ ਲਿਆ ਦਿੰਦੀ ਏ ਬੇਸੁਰਤ ਪਏ ਨਸੀਬਾਂ ਨੂੰ, ਤੇ ਅੰਤਰਨੇ ਨੂੰ ਰੰਗ ਲਾ ਦਿੰਦੇ ਏ। ਹੀਆ ਕਰ ਪੱਕਾ ਤੇ ਸੁਣ ਸੱਚੀਆਂ, ਦੇਖ ਮੇਰਾ ਪੇਕਾ ਕਰ ਕਿੱਥੇ, ਕਿੱਥੇ ਪਿੰਡ ਗ੍ਰਾਂ ਕੋਟ ਤੇ ਬਾਗ ਬਗੀਚੇ, ਕਿੱਥੇ ਹਨ ਸ਼ੀਹਾਂ ਵਰਗੇ ਮੇਰੇ ਵੀਰ ਤੇ ਸਰਦੂਲਿਆ ਬਾਪੂ, ਮਾਖੀਆਂ ਤੋਂ ਮਿੱਠੀ ਮਾਂ ਤੇ ਸੋਹਣੀਆਂ ਭਾਬੀਆਂ, ਅੱਖ ਪਲਕਾਰੇ ਵਿੱਚ ਸਭ ਸਫਨ ਸਫਾ ਹੋ ਗਿਆ। ਮੇਰੇ ਵੱਲ ਕੀ ਪਾਤਸ਼ਾਹਾਂ ਵੱਲ ਤੱਕ, ਕਿੱਥੇ ਹੈ ਬਹਿਲੋਲ ਸਿਕੰਦਰ ਲੋਧੀ, ਕਿੱਥੇ ਹੈ ਜਣੇ ਖਣੇ ਨਾਲ ਲੜ ਪੈਣ ਵਾਲਾ ਇਬਰਾਹਿਮ ਪਾਤਸ਼ਾਹ, ਵਲੇਟੀ ਗਈ ਉਹ ਪਠਾਣਾ ਦੀ ਸਫ਼ਾ ਤੇ ਵਿਸ਼ ਗਈ ਉਹ ਮੁਗਲਾਂ ਦੀ, ਇਹ ਪਤਾ ਨਹੀਂ ਉਹ ਇਹ ਕਿੰਨੀ ਕੁ ਲੰਮੀ ਏ, ਸਾਈ ਜਾਣੇ, ਦੁਨੀਆਂ ਤੁਰੀ ਜਾਂਦੀ ਏ ਹਰ ਛਿਨ। ਇਸ ਵਿੱਚ ਲੱਭਣਾ ਏ ਕੋਈ ਠਾਰ ਟਿਕਾਣਾ, ਉਹ ਹੈ ਨੇਕੀ। ਨੇਕੀ ਕਰਨੀ ਆਲੇ ਦੁਆਲੇ, ਜਿਵੇਂ ਚੰਦਨ ਕਰਦਾ ਏ ਖੁਸ਼ਬੋਈ ਦੀ ਨੇਕੀ ਦਾ ਦਾਨ। ਪਰ ਨਿਰਾ ਨੇਕੀ ਦਾ ਦਾਨ, ਨੇਕੀ ਕੂਕ ਕੂਕ ਕੇ ਕਰਨਾ ਕੋਈ ਨੇਕੀ ਨਹੀਂਓ। ਚੰਦਨ ਵਾਂਗੂ ਮੁਸ਼ਕਣਾ ਅੰਦਰੋਂ ਤੇ ਬਾਹਰੋਂ, ਆਪੇ ਪਈ ਮੁਸ਼ਕ ਮੱਚੇ, ਆਪੇ ਪਈ ਦਾਨ ਹੋਵੇ, ਉਹ ਨੇਕੀ। ਦਿਲ ਦੇ ਧੁਰੰਦਰ ਬੈਠਾ ਹੇਠਾਂ ਕਿਤੇ ਛਪੀ ਬੈਠੀ ਉਹ ਜਾਗ ਪਈ, ਨੇਕੀ ਤੇਰੇ ਮਾਲਕ ਦੇ ਅੰਦਰ ਲੁਕੀ ਬੈਠੀ ਅਮਰ ਨੇਕੀ, ਤੇ ਉਭਰ ਉਭਰ ਕੇ ਆ ਰਹੀ ਏ ਉੱਪਰ ਉੱਪਰ। ਤੇ ਹੁਣ ਜਿੱਥੇ ਪਹੁੰਚਦਾ ਏ ਉਹ ਥਾਂ ਏ ਭਾਗ ਲਾਉਣ ਵਾਲੀ। ਸਾਤੇ ਨੂੰ ਬਿੰਦੀ ਲਾ ਕੇ 70, ਤੇ 70 ਨੂੰ ਬਿੰਦੀ ਲਾ ਕੇ 100 ਕਰ ਦੇਣ ਵਾਲੀ। ਦੁਨੀਆਂ ਨੂੰ ਵਪਾਰੀ ਲੱਗਦਾ ਏ, ਪੈਸਾ ਕਮਾਉਂਦਾ ਤੈਨੂੰ ਲੱਗਦਾ ਪਿਆਰਾ ਕੰਤ। ਹੁਣ ਜਾ ਛੁਹਾਈ ਪਾਰਸ ਨੂੰ ਸੋਨਾ ਤਾਂ ਹੋ ਗਿਆ ਈ, ਹੁਣ ਜਾ ਛੋਇਆ ਈ ਪਾਰਸ ਨੂੰ ਸੋਨਾ ਤਾਂ ਹੋ ਹੀ ਗਿਆ ਈ ਸਮਝ। ਪਰ ਸੰਤ ਪਾਰਸ ਲੱਗ ਕੇ ਕਈ ਵੇਰ ਪਾਰਸ ਵੀ ਬਣਾ ਕੱਢਦਾ ਏ, ਕੀ ਜਾਣੀਏ ਪਾਰਸ ਛੋ ਨਾਲ ਪਾਰਸ ਹੀ ਬਣ ਜਾਵੇ ਕਿ ਪਾਰਸ ਹੋਵੇ ਲਪੇਟਿਆ ਗੁਦੜੀ ਵਿੱਚ, ਤੇ ਪਾਰਸ ਛੋ ਨਾਲ ਬਾਹਰ ਨਿਕਲ ਆਵੇ, ਜਾਣੇ ਰੱਬ ਦੀਆਂ ਰੱਬ। ਪਰ ਤੂੰ ਲੰਮੀ ਨਜ਼ਰ ਕਰ ਵੇਖ, ਰੱਬ ਭਲਾ ਕਰ ਸੀ, ਨੇਕੀ ਦੇ ਘਰ ਗਿਆ ਨੇਕੀ ਦੀ ਨਿੱਤ ਬਣ ਕੇ ਆਵੇਗਾ। ਮੈਂ ਤਾਂ ਸ਼ੁਕਰ ਪਈ ਕਰਨੀ ਆ ਜੋ ਉਸ ਨੂੰ ਉਹ ਦਾਤਾ ਇੰਨਾ ਪਿਆਰਾ ਲੱਗਾ ਏ ਕਿ ਜੁੜ ਪਿਆ ਏ ਸੇਵਾ ਵਿੱਚ, ਕਿ ਦੇਵੀ ਦਾ ਦੇਵਤੇ ਦੀ ਲਾਜ ਜਿੱਤ ਲਈ ਸੂ, ਲੋਕਾਂ ਦੀ ਲਾਜ ਜਿੱਤ ਲਈ ਸੂ, ਕੁੱਲ ਦੀ ਲਾਜ ਜਿੱਤ ਲਈ ਸੂ, ਕੁਟੁੰਬ ਦਾ ਮੋਹ ਜਿੱਤ ਲਿਆ ਸੂ। ਖੁਸ਼ ਹੋ ਤੂੰ ਵੀ ਖੇਵੀ, ਤੇ ਮੈਂ ਕਿਸ ਆਸਰੇ ਜੀਵਾਂ ਬੇਬੇ ਵਿਰਾਈ। ਪਿਆਰਿਆ ਤੇ ਸੱਜਣਾ ਦੀ ਉਚਾਈ ਵੇਖ ਕੇ ਵਿਰਾਈ, ਪਿਆਰਿਆਂ ਤੇ ਸੱਜਣਾ ਦੀ ਉਚਾਈ ਵੇਖ ਕੇ ਖਿੜੀਏ, ਤੌਖਲਾ ਨਾ ਕਰੀਏ। ਜੇ ਕੰਨ ਪਾਟਿਆਂ ਸਿਰ ਖੁੱਥਿਆਂ ਕਿ ਡੰਡੀਆਂ ਦੇ ਟਹੇ ਚੜ ਗਿਆ ਹੋਵੇ, ਫੇਰ ਤਾਂ ਗਿਆ ਘਰੋਂ ਘਾਟੇ, ਪਰ ਜਿੱਥੇ ਹੋ ਗਿਆ ਉਹਨਾਂ ਦਾ ਮਾਰਗ ਇਹ ਗ੍ਰਸਤ ਨੂੰ ਵਸਾਉਣਾ। ਬੂਟਾ ਬਾਹਰੋਂ ਪੁੱਟ ਕੇ ਰੜਿਆਂ ਵਿੱਚ ਨਾ ਵਗਾਹ ਮਾਰਨਾ, ਪਰ ਬਾਗ ਵਿੱਚ ਹੀ ਖੁੱਲੀ ਹਵਾ ਵਿੱਚ ਲਾ ਦੇਣਾ, ਖੁੱਲਾ ਪਾਣੀ, ਖੁੱਲੀ ਧੁੱਪ, ਸੋਹਣੀ ਗੋਡੀ ਨਦੀਨੀ ਦੇ ਕੇ ਬੂਟਾ ਪਾਲ ਕੱਢਣਾ। ਖੀਵੀ ਬੋਲੀ, ਇੱਕ ਲੰਮਾ ਸਹੂਲਤ ਵਾਲਾ ਸਾਹ ਲੈ ਕੇ, ਬੇਬੇ ਮੈਂ ਕੀ ਜਾਣਾ, ਤੈਨੂੰ ਸ਼ਰਮ ਏ ਅਸਾਂ ਗਰੀਬਾਂ ਦੀ। ਬੇਬੇ ਮੈਂ ਕੀ ਜਾਣਾ, ਤੈਨੂੰ ਸ਼ਰਮ ਏ ਅਸਾਂ ਗਰੀਬਾਂ ਦੀ। ਬੀਬੀ ਬੇਬੇ ਫੇਰ ਕਦੇ ਘਰ ਆ ਜਾਣਗੇ, ਹੈਂ ਸੱਚੋ ਸੱਚ ਦੱਸੀ ਤੂੰ ਸੰਤਾਂ ਦੀ ਪਿਆਰੀ ਏ। ਵਿਰਾਈ ਬੋਲੀ, ਬੀਬਿਆ ਬਾਬਾ ਤੇਰੇ ਬਾਬਾ ਨੇਕੀ ਦੇਵੇ, ਮੈਂ ਕੀ ਆਖਾਂ। ਪਰ ਇੱਕ ਗੱਲ ਪੱਕ ਜਾਣ ਲੈ ਕਿ ਜਿਸ ਦੁਆਰੇ ਉਹ ਗਿਆ ਏ ਉਹ ਦਰ ਬੂਟੇ ਪੱਟ ਨਹੀਂ ਹੋ। ਮੇਰਾ ਵੀਰ ਸੋਹਣਾ ਹੋ ਕੇ ਆਵੇਗਾ, ਅੱਗੇ ਹੀ ਸੋਹਣਾ ਏ ਚੰਦ ਏ, ਹੁਣ ਚੰਦਾਂ ਦਾ ਚੰਦ ਹੋ ਆਵੇਗਾ। ਗ੍ਰਸਤ ਵਿੱਚ ਨਿਰਵਾਣ ਤਾਂ ਹੋ ਜਾਸੀ ਹੈ, ਪਰ ਗ੍ਰਸਤ ਤੋਂ ਉਦਾਸ ਹੋ ਨਹੀਂ ਟੁਰਵੰਜੇਗਾ। ਫੇਰ ਖੀਵੀ ਛਾਤੀ ਤੇ ਹੱਥ ਧਰ ਕੇ ਬੋਲੀ, ਬੇਬੇ ਭਲਾ ਜੇ ਟੁਰ ਹੀ ਵੰਜੇ ਤਾਂ ਮੈਨੂੰ ਨਾਲ ਟੋਰੀ, ਮੈਂ ਗੋਦੜੀ ਜੇ ਗੋਦੜੀ ਪਾਏਗਾ ਤਾਂ ਮੈਂ ਲੀਰਾ ਹੰਡਾਸਾਂ, ਜੇ ਮੰਗ ਖਾਏਗਾ ਤਾਂ ਠੂਠਾ ਫੜ ਕੇ ਗਦਾ ਕਰਨ ਮੈਂ ਜਾਸਾਂ। ਸੋਹਣੇ ਨੂੰ ਦਰ ਦਰ ਨਾ ਫਿਰਨ ਦਿਆਂਗੀ, ਬੀਬੀ ਬੇਬੇ ਮੈਨੂੰ ਨਾ ਵਿਛੜਨ ਦੇਈ, ਜੋ ਆਖੇਗਾ ਸੋ ਕਰਾਂਗੀ, ਜੋ ਤੂੰ ਹੁਕਮ ਕਰੇਗੀ ਕਮਾਵਾਂਗੀ, ਕਿਵੇਂ ਮੈਨੂੰ ਵਿਛੜ ਨਾ ਦੇਵੀ। ਵਿਰਾਈ ਨੇ ਖੀਵੀ ਨੂੰ ਗਲ ਨਾਲ ਕੁੱਟ ਲਿਆ, ਪਿਆਰ ਦਿੱਤਾ ਤੇ ਕਿਹਾ, ਸੋਹਣੀਏ ਤੂੰ ਜੋਗੀਆਂ ਕੰਨ ਪਾਟਿਆਂ ਦੇ ਪੱਟੇ ਹੋਏ ਲੋਕੀ ਵੇਖੇ ਸੁਣੇ ਹਨ, ਜੋ ਉਹਨਾਂ ਦੇ ਲੜ ਲੱਗੇ ਘਰੋਂ ਘਾਟੋਂ ਗਏ ਗੁਆਤੇ, ਇਸ ਥਾਵੇਂ ਜਿੱਥੇ ਵੀਰਨ ਗਿਆ ਏ ਗੁਆਤੇ ਲੱਭਣ ਦੀ ਥਾਂ ਏ। ਰਤੀ ਤੌਖਲਾ ਨਾ ਕਰ, ਵੀਰ ਘਰ ਆਵੇਗਾ ਤੈਨੂੰ ਤਰਾਹੇਗਾ ਨਹੀਂ, ਆਪਣੇ ਵਰਗੀ ਰੱਬ ਪਿਆਰੀ ਬਣਾਵੇਗਾ। ਮਾਈ ਖੀਵੀ ਬੋਲੀ, ਰੱਬ ਤੁੱਧ ਦਾ ਭਲਾ ਕਰੇ, ਲੱਖ ਸਹਿ ਵਰਿਆਂ ਜੀਵਨਣੀ ਪੁੱਤ ਤੇ ਸਦਾ ਰਹੇ ਸੁਹਾਗਵੰਤੀ, ਤੂੰ ਮੇਰੀ ਮਾਂ ਏ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਖੀਵੀ ਆਈ ਕਰ ਟੱਬਰ ਨੂੰ ਦਿਲ ਭਰੀਆਂ ਦੇਵੇ, ਪਰ ਆਪਣੇ ਨੈਣ ਵਹਿ ਵਹਿ ਜਾਣ ਨਾਲ ਨਾਲੋ ਨਾਲ ਦਿਲ ਖੜੋਵੇ, ਪਰ ਪਾਣੀ ਦੇ ਕੰਢੇ ਉੱਗੇ ਬੂਟੇ ਵਾਂਗੂ ਵੈਰਾਗ ਦੀ ਲਹਿਰ ਪਛਾਲ ਹਿਲਾਉਂਦੀ ਵੀ ਰਹੇ। ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।